संग प्रगट होवा साथ संग प्रगट होवा साथ संग प्रगट होवा साथ संग
संग नाम देव मन लीना आड़ दाम को शिपरो होयो लखीना। कहते देखो नाम दी महिमा, भगत नामदेव जी आड़ दाम को शिपरो, दुनिया के हिसाब नी किन्नी कीमत सी। आम तुसी देखो जेड़ा बंदा कई बार कोल कोई पैसा भी नहीं, कोई गुण भी ना होवे, ते आम जे किसे ने किसे दे अंदर उदे वास्ते नफरत है ते वो कहेगा वो तब कौड़ी दा भी बंदा नहीं, यानी कौड़ी भी कीमत नहीं पाई जांदे। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਮਹਿਮਾ ਸੁਣੋ, ਆੜ ਦਾਮ ਕੋ ਛਿਪਰੋ ਹੋਇਓ ਲਖੀਣਾ। ਬੁਣਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰਾ। ਨੀਚ ਕੁਲ ਦੇ ਵਿੱਚ ਭਗਤ ਕਬੀਰ ਜੀ ਦਾ ਜਨਮ ਹੋਇਆ। ਇੱਥੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਭਗਤ ਕਬੀਰ ਜੀ ਬਾਰੇ ਤੇ ਭਗਤ ਰਵਿਦਾਸ ਜੀ ਬਾਰੇ ਕੁਛ ਲੋਕਾਂ ਨੇ ਐਸਾ ਪ੍ਰਚਾਰ ਕੀਤਾ ਜਿਹੜਾ ਬਿਲਕੁਲ ਗਲਤ ਹੈ ਔਰ ਗੁਰਮਤ ਨਾਲ ਨਹੀਂ ਮਿਲਦਾ। ਜਿਵੇਂ ਭਗਤ ਕਬੀਰ ਜੀ ਬਾਰੇ ਕਈਆਂ ਨੇ ਲਿਖ ਦਿੱਤਾ ਕਿ ਇਹਨਾਂ ਦਾ ਜਨਮ ਜਿਹੜਾ ਸੀ ਇਸ ਕੁਲ ਵਿੱਚ ਨਹੀਂ ਸੀ ਹੋਇਆ, ਉਹ ਤਾਂ ਬ੍ਰਾਹਮਣ ਘਰ ਵਿੱਚ ਜਨਮ ਹੋਇਆ ਸੀ, ਮਾਂ ਦਰਿਆ ਤੇ ਸੁੱਟ ਗਈ, ਇਹ ਪਿਤਾ ਜਿਹੜਾ ਬਣਿਆ ਬਾਅਦ ਚ ਜਾ ਕੇ ਲੈ ਆਇਆ। ਭਗਤ ਰਵਿਦਾਸ ਜੀ ਦੇ ਬਾਰੇ ਲਿਖ ਦਿੱਤਾ ਕਿ ਪਿਛਲੇ ਜਨਮ ਦਾ ਇਹਨਾਂ ਨੂੰ ਸਰਾਪ ਸੀ, ਬਿਲਕੁਲ ਗਲਤ ਹੈ। ਦਰਅਸਲ ਗੱਲ ਹੈ ਕਿ ਜਿਹੜੇ ਉੱਚੀ ਜਾਤ ਦੇ ਅਭਿਮਾਨੀ ਸੀ ਉਹਨਾਂ ਨੇ ਤਾਂ ਜਿਹੜੇ ਰੱਬ ਦੇ ਨਾਂ ਤੇ ਮੰਦਰ ਬਣਾਏ ਸੀ ਪਿਆਰਿਓ, ਉੱਥੇ ਵੀ ਉੱਚੀ ਜਾਤਾਂ ਵਾਲੇ ਨੂੰ ਧਿਕਾਰ ਦਿੱਤੇ ਵੀ ਦੂਜਾ ਨਹੀਂ ਆ ਸਕਦਾ, ਇੱਥੇ ਦੂਜਾ ਨਹੀਂ ਇੱਥੇ ਆ ਸਕਦਾ। ਹੁਣ ਨਾਮ ਜਪਣ ਦਾ ਵੀ ਅਧਿਕਾਰ ਉਹਨਾਂ ਨੇ ਖੋਹ ਲਿਆ ਸੀ ਵੀ ਇਹ ਸ਼ੂਦਰ ਨਾਮ ਨਹੀਂ ਜਪ ਸਕਦਾ, ਜੇ ਜਪੇ ਦੀ ਜ਼ਬਾਨ ਕੱਟ ਦਿਓ, ਦੇਖੋ ਇਹ ਸੁਣ ਨਹੀਂ ਸਕਦਾ, ਜੇ ਮੰਦਰ ਚ ਆ ਜਾਵੇ ਤੇ ਇਹਦੇ ਕੰਨਾਂ ਚ ਸਿੱਕੇ ਢਾਲ ਦਿਓ, ਸਿੱਕੇ ਢਾਲ ਕੇ ਕੰਨ ਬੰਦ ਕਰ ਦਿਓ, ਆਹ ਸਜਾਵਾਂ ਰੱਖੀਆਂ ਸੀ ਉਸ ਨੇ। ਹੁਣ ਉਹ ਨਹੀਂ ਸੀ ਚਾਹੁੰਦੇ ਕਿ ਕੋਈ ਵੀ ਐਸਾ ਨਾਮ ਜਪ ਕੇ ਪ੍ਰਗਟ ਹੋਵੇ ਤੇ ਸਾਡੀ ਜਿਹੜੀ ਕਮਾਈ ਹੈ ਜਿਹੜੀ ਲੁੱਟ ਹੈ ਦੁਨੀਆ ਦੀ ਨੂੰ ਅਸੀਂ ਲੁੱਟਨੇ ਆ ਉਹ ਖਤਮ ਹੋ ਜਾਵੇ। ਜਦੋਂ ਭਗਤ ਕਬੀਰ ਜੀ ਵਰਗੇ, ਭਗਤ ਰਵਿਦਾਸ ਜੀ ਵਰਗੇ ਨਾਮ ਜਪ ਕੇ ਪ੍ਰਗਟ ਹੋਏ, ਨਾਮ ਦੀ ਮਹਿਮਾ ਵਧੀ, ਇਹ ਸੋਚਾਂ ਚ ਪੈ ਗਏ ਵੀ ਇਹ ਕੀ ਬਣਿਆ ਵੀ ਅੱਜ ਭਗਤ ਕਬੀਰ ਉਹਨੂੰ ਦੁਨੀਆ ਮੰਨਣ ਲੱਗ ਪਈ, ਨਾਮ ਉਹਨੇ ਜਪਿਆ, ਵੱਡੇ ਵੱਡੇ ਉਹਦੇ ਸ਼ਰਧਾਲੂ ਬਣ ਗਏ, ਕੱਲ ਨੂੰ ਇਹਨੂੰ ਦੇਖ ਕੇ ਦੂਜਾ ਖੜਾ ਹੋ ਜਾਏਗਾ, ਸੰਤ ਕਿਸੇ ਨੇ ਪੁੱਛਣਾ ਨਹੀਂ। ਔਰ ਇਹਦੇ ਵਿੱਚ ਸੱਚਾਈ ਵੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਦੇਖੋ ਭਗਤ ਕਬੀਰ ਦਾ ਪ੍ਰਤਾਪ ਸੁਣ ਕੇ ਹੀ ਸੈਣ ਜੀ ਗੁਰੂ ਵਾਲੇ ਬਣੇ, ਉਹਨਾਂ ਨੇ ਵੀ ਨਾਮ ਜਪਿਆ ਵੀ ਜੇ ਭਗਤ ਕਬੀਰ ਤਰ ਸਕਦਾ ਮੈਂ ਕਿਉਂ ਨਹੀਂ ਤਰ ਸਕਦਾ। ਹੁਣ ਜਦੋਂ ਇਹਨਾਂ ਦੀ ਮਹਿਮਾ ਵਧੀ ਤੇ ਇਹ ਜਿਹੜੇ ਉੱਚੀ ਜਾਤ ਦੇ ਅਭਿਮਾਨੀ ਸੀ ਇਹਨਾਂ ਨੇ ਗੁਪਤ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਸਾਡਾ ਬਚਾਅ ਕਿਵੇਂ ਹੋਵੇ। ਇਹਨਾਂ ਨੇ ਇਹ ਪ੍ਰਚਲਿਤ ਕਰ ਦਿੱਤਾ ਭਗਤ ਕਬੀਰ ਜੀ ਦੇ ਬਾਰੇ ਵੀ ਇਹਨਾਂ ਦਾ ਜਨਮ ਇਸ ਕੁਲ ਵਿੱਚ ਨਹੀਂ ਹੋਇਆ, ਇਹ ਤੇ ਬ੍ਰਾਹਮਣ ਕੁਲ ਵਿੱਚ ਹੋਏ ਨੇ, ਉਹ ਇਸ ਘਰ ਵਿੱਚ ਆ ਗਏ, ਇਹਦੀ ਮਾਂ ਦਰਿਆ ਤੇ ਸੁੱਟ ਗਈ ਸੀ ਤੇ ਉਹ ਲੈ ਆਏ ਤਾਂ ਕਿ ਹੋਰ ਨਾ ਕੋਈ ਨਾਮ ਜਪਣ ਲੱਗ ਪਏ। ਭਗਤ ਰਵਿਦਾਸ ਜੀ ਦੇ ਬਾਰੇ ਪ੍ਰਚਲਿਤ ਕਰ ਦਿੱਤਾ ਕਿ ਪਿਛਲੇ ਜਨਮ ਦਾ ਇਹਨਾਂ ਨੂੰ ਸਰਾਪ ਹੋਇਆ ਸੀ ਤੇ ਤਾਂ ਇਸ ਕਰਕੇ ਇਸ ਕੁਲ ਵਿੱਚ ਆਏ ਨੇ। ਹੁਣ ਭਗਤ ਕਬੀਰ ਜੀ ਆਪਣੀ ਜਾਤ ਨੂੰ ਛੁਪਾਉਂਦੇ ਨੇ, ਉਹ ਤਾਂ ਕਹਿੰਦੇ ਮੈਂ ਬਲਹਾਰ ਜਾਣਾ ਇਸ ਜਾਤ ਤੋਂ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਵੀ ਕਹਿ ਰਹੇ ਨੇ ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰਾ। ਦੇਖੋ ਨੀਚ ਕੁਲ ਵਿੱਚ ਵੀ ਆ ਕੇ ਨਾਮ ਜਪਿਆ ਔਰ ਨਾਮ ਦੀਆਂ ਬਰਕਤਾਂ, ਨਾਮ ਦੀ ਵਡਿਆਈ ਦੇਖੋ। ਬੁਣਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਭਗਤ ਰਵਿਦਾਸ ਜੀ ਕੀ ਕਰਦੇ ਸੀ? ਰਵਿਦਾਸ ਟਵੰਤਾ ਢੋਰ ਨੀਤ, ਢੋਰ ਕਹਿੰਦੇ ਮਰੇ ਹੋਏ ਜਾਨਵਰ, ਉਹ ਢੋਣ ਵਾਲੇ, ਚਮੜੇ ਦਾ ਕੰਮ ਕਰਨ ਵਾਲੇ। ਰਵਿਦਾਸ ਟਵੰਤਾ ਢੋਰ ਨੀਤ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਏ। ਕਿੰਨੀ ਵੱਡੀ ਬਖਸ਼ਿਸ਼ ਹੋਈ ਭਗਤ ਰਵਿਦਾਸ ਜੀ ਤੇ। ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਵਿੱਚ ਹੋਇਆ। ਇਹਨਾਂ ਦਾ ਜਿਹੜਾ ਪਿਤਾ ਸੀ ਉਹਦਾ ਨਾਂ ਬਾਬਾ ਰਘੂ ਜੀ ਸੀ, ਮਾਤਾ ਮਾਤਾ ਧੁਰ ਬਿਨੀਆ ਸੀ। ਤੇ ਭਗਤ ਦਾਸ ਜੀ ਬਚਪਨ ਤੋਂ ਅਪਰਾਮ ਰਹਿੰਦੇ, ਸੰਸਾਰ ਦੇ ਪਦਾਰਥਾਂ ਨਾਲ ਕੋਈ ਮੋਹ ਨਹੀਂ ਸੀ ਉਹਨਾਂ ਦਾ। ਆਪਣੇ ਪਿਤਾ ਦੇ ਨਾਲ ਕੰਮ ਕਰਦੇ, ਪਿਤਾ ਵਾਲਾ ਕੰਮ, ਚਮੜੇ ਦਾ ਕੰਮ, ਜੋੜੇ ਸਿਉਣੇ ਆਦਿ ਕਰਨੇ, ਹੋਰ ਜੋ ਵੀ ਕੰਮ ਸੀ। ਜੇ ਕੋਈ ਸਾਧੂ ਮਹਾਤਮਾ ਆਉਂਦਾ ਤੇ ਉਹਦੀ ਡੱਠ ਡੱਠ ਕੇ ਸੇਵਾ ਕਰਦੇ ਆ, ਸੇਵਾ ਕਰਦੇ ਨੇ। ਹੁਣ ਮਾਤਾ ਪਿਤਾ ਨੂੰ ਇਹ ਗੱਲ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ। ਜੇ ਕੋਈ ਆ ਜਾਂਦਾ ਵੀ ਆ ਮੈਂ ਜੋੜਾ ਜੁੱਤੀ ਬਣਾਉਣੀ ਹੈ, ਜੇ ਕਿਸੇ ਨੇ ਪੈਸੇ ਦੇ ਦਿੱਤੇ ਠੀਕ ਹੈ, ਲੋੜਵੰਦ ਦੇਖਿਆ ਪੈਰਾਂ ਤੋਂ ਨੰਗਾ ਉਹਨੂੰ ਫ੍ਰੀ ਦੇ ਦੇਣਾ। ਹੁਣ ਮਾਤਾ ਪਿਤਾ ਕਹਿੰਦੇ ਅੱਗੇ ਅਸੀਂ ਗਰੀਬ ਹਾਂ, ਇਹ ਤੇ ਸਾਡਾ ਬਿਲਕੁਲ ਹੀ ਘਰ ਉਜਾੜਦੇ, ਇਹਦੇ ਤੋਂ ਰੋਟੀ ਖਾਂਦੇ ਹਾਂ, ਜੇ ਕੋਈ ਦੇਖਦਾ ਪੈਰੀ ਨੰਗਾ ਉਹਨੂੰ ਜੋੜਾ ਪਾ ਦਿੰਦਾ, ਪੈਸੇ ਮੰਗਦਾ ਹੀ ਨਹੀਂ, ਜੇ ਕੋਈ ਦੇ ਗਿਆ ਠੀਕ ਹੈ, ਨਹੀਂ ਤੇ ਬਸ। ਕਹਿੰਦੇ ਕਿਵੇਂ ਕੰਮ ਚੱਲੇਗਾ। ਮਾਂ ਪਿਓ ਦੀ ਬੜੀ ਨਾਰਾਜ਼ਗੀ ਹੈ ਇਸ ਗੱਲ ਤੇ। ਮਾਂ ਪਿਓ ਹਮੇਸ਼ਾ ਇਸ ਗੱਲ ਤੇ ਖੁਸ਼ ਹੁੰਦਾ, ਪਰਿਵਾਰ ਇਸ ਗੱਲ ਤੇ ਖੁਸ਼ ਹੁੰਦਾ ਕਿ ਧਨ ਬਹੁਤਾ ਕਮਾ ਕੇ ਲਿਆਵੇ, ਕਿਸੇ ਤਰ੍ਹਾਂ ਵੀ ਲਿਆਵੇ। ਵਿਰਲੇ ਗੁਰਮੁਖ ਪਿਆਰੇ ਹਨ ਪਿਆਰਿਓ, ਜਿਹੜੇ ਸੱਚੀ ਕਿਰਤ ਤੇ ਨਿਰਵਾਹ ਕਰਨ, ਨਹੀਂ ਤਾਂ ਇਸ ਗੱਲ ਦੀ ਖੁਸ਼ੀ ਵੀ ਬਾਹਰੋਂ ਲਿਆਵੇ, ਚਾਹੇ ਕੁਝ ਕਰ ਕਰਕੇ ਲਿਆਵੇ। ਜਿਹੜਾ ਨਹੀਂ ਕਰਦਾ ਉਹ ਤੇ ਪਰਿਵਾਰ ਦੀ, ਮਾਂ ਪਿਓ ਦੀ, ਪਰਿਵਾਰ ਦੀ ਨਾਰਾਜ਼ਗੀ ਹੁੰਦੀ ਹੈ। ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ ਵਾਲੇ ਹੁਣ ਹਰ ਵੇਲੇ ਅੰਦਰੋਂ ਜੁੜੇ ਹੋਏ। ਭਰਾਵਾਂ ਨੇ ਕਿਹਾ ਵੀ ਜਾ ਇਉਂ ਘਰ, ਖੂਹ ਦੀਆਂ ਟਿੰਡਾਂ ਮਾਲ ਲੈ ਕੇ ਆ, ਟਿੰਡਾਂ ਲੈ ਕੇ ਗੱਡਾ ਲੈ ਕੇ ਚਲੇ ਗਏ। ਉਸ ਵੇਲੇ ਕੱਚੀਆਂ ਟਿੰਡਾਂ ਹੋਇਆ ਕਰਦੀਆਂ ਸੀ। ਉਹ ਜਿਹੜਾ ਪਰਜਾਪਤ ਟਿੰਡਾਂ ਬਣਾਉਣ ਵਾਲਾ ਸੀ ਨਾ, ਉਹ ਵੀ ਪਰਮੇਸ਼ਰ ਦੀ ਬੰਦਗੀ ਵਾਲਾ ਸੀ। ਜਿਸ ਵੇਲੇ ਉਹਨੇ ਮਸਤਕ ਦੇਖਿਆ ਬਾਬਾ ਵੀਰ ਸਿੰਘ ਦਾ, ਕਹਿਣ ਲੱਗਾ ਵੀਰ ਸਿੰਘਾ ਤੂੰ ਇੱਕ ਟਿੰਡ ਲੈ ਜਾ, ਇਹਦੇ ਨੇ ਇਲਾਕਾ ਭਰ ਦੇਗਾ। ਬਾਬਾ ਵੀਰ ਸਿੰਘ ਕਹਿੰਦੇ ਚਲੋ ਜੀ ਇੱਕ ਹੀ ਦੇ ਦਿਓ, ਇੱਕ ਟਿੰਡ ਰੱਖੀ ਗੱਡੇ ਤੇ ਲੈ ਆਏ ਘਰ। ਭਰਾ ਡੀਕ ਰਹੇ ਸੀ ਵੀ ਔੜ ਲੱਗੀ ਹੋਈ ਹੈ ਤੇ ਖੂਹ ਤਾਂ ਚੱਲਣਾ ਜੇ ਟਿੰਡਾਂ ਆਉਣਗੀਆਂ, ਉਹਦੀ ਮਾਲ ਜਿਹੜੀ ਹੈ ਪਾਉਣੀ ਹੈ। ਜਦ ਦੇਖਿਆ ਇੱਕ ਟਿੰਡ, ਕਹਿ ਲੱਗੇ ਵੀਰ ਸਿੰਘਾ ਆਹ ਕੀ ਹੈ। ਕਹਿੰਦੇ ਉਹ ਕਹਿੰਦਾ ਸੀ ਇੱਕ ਟਿੰਡ ਨਾਲ ਹੀ ਭਰ ਜਾਏਗਾ। ਕਹਿੰਦੇ ਫਿਰ ਭਰ ਦੇ। ਉੱਚੇ ਥਾਂ ਇਹ ਟਿੰਡ ਰੱਖ ਦਿੱਤੀ, ਐਸਾ ਬੱਦਲ ਆਇਆ, ਬਾਰਿਸ਼ ਇੰਨੀ ਪਈ, ਕਹਿੰਦੇ ਵੀਰ ਸਿੰਘਾ ਹੁਣ ਬਸ ਕਰ। ਪਰ ਫਿਰ ਵੀ ਮਨ ਨਹੀਂ ਮੰਨਦਾ ਸਭ ਕੁਛ ਦੇਖ ਕੇ। ਖੇਤ ਦੀ ਰਾਖੀ ਵਾਸਤੇ ਭੇਜ ਦਿੱਤਾ ਵੀ ਜਾ ਉਹ ਮੱਕੀ ਦਾ ਖੇਤ ਹੈ ਤੇ ਉਹ ਜਾਨਵਰ ਪੰਛੀ ਖਾਂਦੇ ਆ ਦਾਣੇ, ਜਾ ਉਹਨਾਂ ਪੰਛੀਆਂ ਦਾ ਧਿਆਨ ਰੱਖੀ। ਇਹ ਚਲੇ ਗਏ। ਹੁਣ ਆਮ ਜਿਹੜੀ ਵਿਚਾਰ ਹੋਇਆ ਤੇ ਵੀ ਪੰਛੀ ਕੋਈ ਫਸਲ ਤੇ ਬਹਿਣ ਨਹੀਂ ਦੇਣਾ ਤਾਂ ਕਿ ਦਾਣੇ ਨਾ ਖਾਵੇ, ਪੰਛੀਆਂ ਨੂੰ ਉਡਾਉਣਾ ਹੈ। ਹੁਣ ਰੱਬ ਦੇ ਪਿਆਰਿਆਂ ਦੀ ਸੋਚ ਕੀ ਹੈ? ਬਾਬਾ ਵੀਰ ਸਿੰਘ ਜੀ ਵਿਚਾਰ ਕਰਦੇ ਆ ਕਿ ਪੰਛੀ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਆ, ਖੰਭ ਮਾਰਦੇ ਆ, ਤਾਕਤ ਲੱਗਦੀ ਹੈ, ਭੁੱਖ ਲੱਗੀ ਹੋਈ ਇਹਨਾਂ ਨੂੰ। ਹੁਣ ਜਦ ਇਹ ਦਾਣੇ ਖਾਂਦੇ ਆ ਫਿਰ ਇਹ ਪਾਣੀ ਪੀਣ ਵਾਸਤੇ ਦੂਸਰੀ ਜਗ੍ਹਾ ਜਾਂਦੇ ਆ ਤੇ ਆਪਾਂ ਪਾਣੀ ਦਾ ਇੰਤਜ਼ਾਮ ਇੱਥੇ ਹੀ ਕਰ ਦਈਏ। ਸਾਹਿਬ ਕਹਿੰਦੇ ਭਗਤਾਂ ਤੈ ਸਾਰੀਆਂ, ਜੋੜ ਕਦੇ ਨਾ ਆਇਆ। ਰੱਬ ਦੇ ਪਿਆਰਿਆਂ ਦਾ ਤੇ ਸੰਸਾਰੀਆਂ ਦਾ ਪਿਆਰਿਓ ਜੋੜ ਨਹੀਂ ਆਉਣਾ ਕਦੀ, ਮਨਮੁਖ ਤੇ ਗੁਰਮੁਖ ਦਾ ਜੋੜ ਨਹੀਂ ਆਉਣਾ। ਕਿਉਂ? ਉਹਦੀ ਸੋਚ ਹੋਰ, ਉਹਦੀ ਸੋਚ ਹੋਰ ਹੈ। ਬਾਬਾ ਵੀਰ ਸਿੰਘ ਨੇ ਜੋ ਬਰਤਨ ਟੁੱਟੇ ਹੋਏ ਆ, ਵੱਡੇ ਭਾਂਡੇ, ਕੱਚੇ ਬਰਤਨ ਜਿਹੜੇ ਹੁੰਦੇ ਆ ਮਿੱਟੀ ਦੇ, ਤੇ ਉਹ ਕਈ ਟੁੱਟੇ ਬਰਤਨ ਥਾਲੀਆਂ ਵਰਗੇ, ਬਾਟਿਆਂ ਵਰਗੇ ਉਹ ਬਣ ਜਾਂਦੇ ਆ। ਉਹ ਇਕੱਠੇ ਕਰਕੇ ਤੇ ਜਗ੍ਹਾ ਜਗ੍ਹਾ ਖੇਤ ਵਿੱਚ ਟੰਗ ਦਿੱਤੇ ਤੇ ਵਿੱਚ ਪਾਣੀ ਪਾ ਦਿੱਤਾ ਵੀ ਦਾਣੇ ਵੀ ਮੌਜ ਨਾਲ ਖਾਓ ਤੇ ਪਾਣੀ ਵੀ ਇੱਥੋਂ ਪੀਓ। ਜਦੋਂ ਭਰਾਵਾਂ ਨੇ ਦੇਖਿਆ ਖੇਤ ਉਜਾੜ ਰਿਹਾ, ਕਹਿੰਦੇ ਇਹਦੀ ਸਾਨੂੰ ਲੋੜ ਨਹੀਂ, ਦੇਖੋ ਇਹਦੀ ਸਾਨੂੰ ਲੋੜ ਨਹੀਂ। ਆਮ ਹੀ ਤੁਸੀਂ ਦੇਖੋ ਘਰ ਦੇ ਵਿੱਚ ਕੋਈ ਕੰਮ ਨਾ ਕਰੇ ਤੇ ਇਹੋ ਜਿਹੇ ਉਲਟੇ ਕੰਮ ਕਰੇ ਤੇ ਕਹਿਣਗੇ ਜਾ ਕਿਸੇ ਸਾਧਾ ਦੇ ਡੇਰੇ ਚਲਾ ਜਾ, ਉਹਦਾ ਡੇਰਾ ਉਜਾੜ ਜਾ ਕੇ। ਤੇ ਘਰ ਵਿੱਚ ਕੰਮ ਕਰਦਾ ਹੋਵੇ, ਮਾਇਆ ਕਮਾ ਕੇ ਲਿਆਉਂਦਾ ਹੋਵੇ ਤੇ ਕਹਿੰਦੇ ਇਹਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਪੁੱਤ ਤੇ ਉਹੀ ਹੁੰਦਾ ਪਿਆਰਿਓ, ਜਿਹੜਾ ਧਨ ਕਮਾ ਕੇ ਲਿਆਉਂਦਾ ਬੜਾ ਪਿਆਰਾ, ਜਿਹੜਾ ਨਹੀਂ ਲਿਆਉਂਦਾ ਕਹਿੰਦੇ ਚਲਾ ਜਾ ਕਿਤੇ। ਕਹਿੰਦੇ ਭਰਾਵਾਂ ਨੇ ਬੜੀ ਨਾਰਾਜ਼ਗੀ ਮੰਨੀ ਇਸ ਗੱਲ ਦੇ ਵਿੱਚ ਤੇ ਮਾਂ ਨੇ ਪਤਾ ਕੀ ਆਖਿਆ ਬਾਬਾ ਵੀਰ ਸਿੰਘ ਨੂੰ? ਮਾਂ ਕਹਿਣ ਲੱਗੀ, ਵੀਰ ਸਿੰਘਾ ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦੀ। ਦੇਖੋ ਤੇ ਬਾਬਾ ਵੀਰ ਸਿੰਘ ਕਹਿਣ ਲੱਗੇ, ਅੱਛਾ ਮਾਤਾ ਤੂੰ ਕਹਿੰਦੀ ਮੈਂ ਮੂੰਹ ਨਹੀਂ ਦੇਖਣਾ ਚਾਹੁੰਦੀ, ਇਸ ਮੂੰਹ ਨੂੰ ਦੇਖਣ ਵਾਸਤੇ ਤਰਸਿਆ ਕਰੇਂਗੇ। ਚਲੇ ਗਏ ਬਾਬਾ ਵੀਰ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਕੋਲ, ਬਾਬਾ ਸਾਹਿਬ ਸਿੰਘ ਉਨੇ ਵਾਲੇ ਹੋਏ ਉਹਨਾਂ ਕੋਲ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਜਦੋਂ ਦੇਖਿਆ ਦਿੱਲੀ ਲੁੱਟ ਤੇ ਫੌਜੀ ਜਿਹੜੇ ਨੇ ਘਰਾਂ ਨੂੰ ਲੁੱਟ ਰਹੇ ਨੇ, ਧਨ ਇਕੱਠਾ ਕਰ ਰਹੇ ਨੇ, ਤੇ ਸੰਤ ਬਾਬਾ ਕਰਮ ਸਿੰਘ ਜੀ ਨੇ ਇੱਕ ਪਰਿਵਾਰ ਦਾ ਪਹਿਰਾ ਦਿੱਤਾ ਜਿੱਥੇ ਨੌਜਵਾਨ ਲੜਕੀਆਂ ਹਨ, ਬੱਚੀਆਂ ਹਨ, ਘਰ ਵਿੱਚ ਮਰਦ ਨਹੀਂ, ਉੱਥੇ ਪਹਿਰਾ ਦੇ ਕੇ ਉਹਨਾਂ ਦੀ ਇੱਜ਼ਤ ਬਚਾਈ। ਕੋਈ ਧਨ ਲੁੱਟ ਵਾਲਾ ਘਰ ਲਿਆਂਦਾ ਨਹੀਂ, ਦੂਜਿਆਂ ਨੇ ਪੰਡਾਂ ਬੰਨ ਕੇ ਲਿਆਂਦੀਆਂ। ਤੇ ਮਾਂ ਕਹਿਣ ਲੱਗੀ, ਕਰਮ ਸਿੰਘਾ ਤੂੰ ਕੀ ਲਿਆਇਆ? ਕਹਿੰਦੇ ਗੁਰੂ ਦੀਆਂ ਖੁਸ਼ੀਆਂ, ਹੁਣ ਚਾਹੀਦਾ ਤੇ ਧਨ ਹੈ ਉਹਨਾਂ ਨੂੰ। ਗੁਰੂ ਦੀ ਖੁਸ਼ੀਆਂ ਦੀ ਕੀਮਤ ਜਦੋਂ ਪਤਾ ਹੀ ਨਹੀਂ ਪਿਆ ਰਹੇ ਹੋ। ਉਹਨੇ ਵੀ ਕਿਹਾ ਮੈਂ ਤੇਰੀ ਮੈਨੂੰ ਲੋੜ ਨਹੀਂ, ਦੇਖੋ ਲੋੜ ਨਹੀਂ। ਇਹ ਰੱਬ ਦੇ ਪਿਆਰੇ ਜਿਹੜੇ ਨੇ ਸਾਧ ਸੰਗਤ ਜੀ, ਦੁਨੀਆ ਤੇ ਲੁੱਟ ਉੱਟ ਕੇ ਘਰ ਨੂੰ ਲਿਆਉਂਦੀ ਹੈ। ਬਹੁ ਪ੍ਰਪੰਚ ਕਰ ਤਪਰ ਤਨ ਲਿਆਵੈ, ਸੁੱਧ ਦਾਰਾ ਪੈ ਆਣ ਲਟਾਵੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਪਿਆਰਿਓ ਆਪਣਾ ਆਪ ਸਭ ਕੁਛ ਸੰਸਾਰ ਦੇ ਭਲੇ ਵਾਸਤੇ ਲਟਾ ਦਿੰਦੇ ਹੈ। ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਿਆਰਾ ਜੀਵਨ ਪੜ੍ਹ ਕੇ ਦੇਖੋ, ਜਦੋਂ ਸੱਚੇ ਪਾਤਸ਼ਾਹ ਸਰੀਰ ਦੀ ਛੋਟੀ ਅਵਸਥਾ ਹੈ ਨਾ, ਕੋਈ ਆਉਂਦਾ ਜੋ ਚੀਜ਼ ਮਿਲਦੀ ਘਰ ਤੋਂ ਬਾਹਰ ਦੇ, ਜੋ ਮਿਲਦੀ ਬਾਹਰ ਦੇਈ ਜਾਂਦੇ ਹੈ। ਤਾਂ ਹੀ ਤੇ ਬਾਬਾ ਕਲਿਆਣ ਰਾਏ ਜੀ ਕਹਿੰਦੇ ਸੀ ਕੀ ਕਰੇਗਾ, ਇੱਕੋ ਇੱਕ ਹੈਗਾ ਤੇ ਇਹ ਵੀ ਉਲਟੇ ਕੰਮ ਕਰਦਾ। ਐਸਾ ਵੀ ਆਉਂਦਾ ਚੰਦਰ ਭਾਨ ਦਾ ਜਿਹੜਾ ਖੂਹ ਹੈ ਨਾ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਆ ਕੇ ਬਾਹਰੋਂ ਆ ਕੇ ਬੈਠੇ ਤੇ ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤੇ ਮੈਂ ਘਰੋਂ ਆਵਾਂ, ਪਰਿਵਾਰ ਦੀ ਖਬਰ ਲੈ ਆਵਾਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਜਾ ਘਰ ਹੋਇਆ ਪਰ ਸਾਡੇ ਬਾਰੇ ਨਾ ਦੱਸੀ ਕਿਸੇ ਨੂੰ। ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਮਿਲਣ ਗਿਆ, ਖਬਰ ਸੁੱਟ ਲਈ ਤੇ ਖਿਆਲ ਆਇਆ ਵੀ ਜਾਂਦਿਆਂ ਧੰਨ ਮਾਤਾ ਤ੍ਰਿਪਤਾ ਜੀ ਨੂੰ ਵੀ ਤੇ ਬਾਬਾ ਕਲਿਆਣ ਰਾਏ, ਬਾਬਾ ਮਹਿਤਾ ਕਾਲ ਨੂੰ ਮੱਥਾ ਟੇਕ ਚੱਲੀਏ। ਜਦੋਂ ਆ ਕੇ ਉੱਥੇ ਨਮਸਕਾਰ ਕੀਤੀ ਤੇ ਉਹਨਾਂ ਪੁੱਛਿਆ, ਮਰਦਾਨਾ ਨਾਨਕ ਕੀ ਖਬਰ ਹੈ? ਵੀ ਗੁਰੂ ਨਾਨਕ ਸਾਹਿਬ ਦਾ ਕੋਈ ਪਤਾ ਹੀ ਕਿੱਥੇ ਹੈ? ਹੁਣ ਭਾਈ ਮਰਦਾਨਾ ਵਿਚਾਰ ਕਰਦਾ ਵੀ ਜੇ ਮੈਂ ਕਿਹਾ ਮੈਨੂੰ ਪਤਾ ਨਹੀਂ ਤੇ ਝੂਠ ਹੈ, ਤੇ ਜੇ ਮੈਂ ਕਹਿੰਦਾ ਵੀ ਮੈਨੂੰ ਪਤਾ ਬਾਹਰ ਬੈਠੇ ਚੰਦਰ ਭਾਨ ਦੇ ਖੂਹ ਤੇ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਦੱਸੀ ਨਾ ਸਾਡੇ ਬਾਰੇ। ਉਹਨੇ ਕਿਹਾ ਵੀ ਆਪਾਂ ਬੋਲਦੇ ਕੁਝ ਨਹੀਂ, ਨਾ ਹਾਂ ਨਾ, ਚੁੱਪ ਕਰਕੇ ਤੁਰ ਪਿਆ। ਉਹਨਾਂ ਕਿਹਾ ਜਿਹੜਾ ਬੋਲਿਆ ਨਹੀਂ ਨਾ, ਗੱਲ ਕੁਛ ਹੈ, ਉਹਦੇ ਮਗਰ ਮਗਰ ਚੱਲ ਪਏ। ਜਦੋਂ ਮਗਰ ਮਗਰ ਚੱਲ ਪਏ ਤੇ ਅੱਗੇ ਸੱਚੇ ਪਾਤਸ਼ਾਹ ਸਾਦੇ ਲਿਬਾਸ ਵਿੱਚ ਬੈਠੇ ਚੰਦਰ ਭਾਨ ਦੇ ਖੂਹ। ਇਹ ਚੰਦਰ ਭਾਨ ਕੌਣ ਸੀ? ਇਹ ਭਾਈ ਬਾਲਾ ਜੀ ਦਾ ਪਿਤਾ ਸੀ ਚੰਦਰ ਭਾਨ। ਅੱਜ ਬਹੁਤ ਸਾਰੇ ਕਹਿੰਦੇ ਭਾਈ ਬਾਲਾ ਹੋਇਆ ਹੀ ਨਹੀਂ, ਐਸੀਆਂ ਮਿਸਾਲਾਂ ਦੇਣਗੇ ਕਿ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਬਾਲਾ ਆਖਿਆ, ਉਹ ਬਾਲਕ ਨੂੰ ਬਾਲਾ ਕਹਿੰਦੇ ਆ। ਇਹਦਾ ਮਤਲਬ ਥੋੜਾ ਜਿਹਾ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਬਾਲਾ ਆਖਿਆ ਤੇ ਬਾਲਾ ਹੈ ਹੀ ਨਹੀਂ ਹੋਰ। ਭਾਈ ਬਾਲਾ ਜੀ ਦੀ ਸਮਾਧ ਬਣੀ ਹੈ ਖੰਡੂਰ ਸਾਹਿਬ ਸਾਧ ਸੰਗਤ ਜੀ। ਭਾਈ ਬਾਲਾ ਜੀ ਦਾ ਪਿਤਾ ਸੀ ਚੰਦਰ ਭਾਨ, ਤੇ ਚੰਦਰ ਭਾਨ ਦੇ ਖੂਹ ਤੇ ਜਦੋਂ ਗਏ ਨੇ ਮਾਤਾ ਤ੍ਰਿਪਤਾ ਜੀ, ਗਏ ਖਿੱਚ ਸੀ ਨਾ ਅੰਦਰ ਬਾਬਾ ਕਲਿਆਣ ਰਾਏ ਜੀ, ਤੇ ਜਦੋਂ ਦੇਖਿਆ ਆਪਣੇ ਪੁੱਤਰ ਨੂੰ ਸਾਡੇ ਬਸਤਰਾਂ ਦੇ ਵਿੱਚ, ਤੇ ਕੀ ਆਖਿਆ ਇਹਨਾਂ ਨੇ? ਕਹਿੰਦੇ ਰੱਬ ਨੇ ਇੱਕੋ ਪੁੱਤਰ ਦਿੱਤਾ ਸੀ, ਉਹ ਵੀ ਸਾਧ ਬਣ ਗਿਆ। ਇਹ ਵੀ ਘਰ ਦੀ ਕਮਾਈ ਨਹੀਂ ਕਰਦਾ, ਇਹ ਰੱਬ ਦੇ ਪਿਆਰਿਆਂ ਨਾਲ ਪਰਿਵਾਰ ਦੀ ਨਾਰਾਜ਼ਗੀ ਇਸ ਗੱਲ ਦੀ ਹੁੰਦੀ ਹੈ। ਸੱਸ ਭਗਤ ਰਵਿਦਾਸ ਜੀ ਨਾਲ ਵੀ ਮਾਤਾ ਪਿਤਾ ਨਾਰਾਜ਼ ਹੋ ਗਏ। ਭਗਤ ਰਵਿਦਾਸ ਜੀ ਦੀ ਸ਼ਾਦੀ ਹੋਈ ਸੀ ਉਹਨਾਂ ਦੇ ਘਰੋਂ, ਬੀਬੀ ਉਹ ਬੜੀ ਨੇਕ ਭਗਤ ਰਵਿਦਾਸ ਜੀ ਨੂੰ ਪਤੀ ਪਰਮੇਸ਼ਰ ਸਮਝਦੀ ਸੀ। ਹੁਣ ਇਹਨਾਂ ਕਿਹਾ ਵੀ ਇਹਦਾ ਇਲਾਜ ਇਹੀ ਹੈ, ਇਹਨੂੰ ਅੱਡ ਕਰ ਦਿਓ, ਆਪੇ ਕਮਾਏਗਾ ਤੇ ਖਾਏਗਾ। ਆਮਦੋ ਤੁਸੀਂ ਦੇਖੋ ਘਰਾਂ ਦੇ ਵਿੱਚ ਜਿਹੜਾ ਪੁੱਤਰ ਕਾਮਨਾ ਨਾ ਕਰੇ ਤੇ ਕਹਿੰਦੇ ਭਾਈ ਇਹ ਖਰਚ ਕਰਦਾ ਤੇ ਕਮਾਉਂਦਾ ਨਹੀਂ ਤੇ ਉਹਦਾ ਇਲਾਜ ਦੁਨੀਆਦਾਰ ਬੰਦੇ ਇਹੀ ਸਮਝਦੇ, ਇਹਨਾਂ ਨੂੰ ਅੱਡ ਕਰ ਦਿਓ, ਬਸ ਆਪੇ ਕਮਾਉਣਗੇ ਤੇ ਖਾਣਗੇ। ਭਗਤ ਰਵਿਦਾਸ ਜੀ ਨੂੰ ਮਾਤਾ ਪਿਤਾ ਨੇ ਸਾਧ ਸਿੰਘ ਜੀ ਅੱਡ ਕਰ ਦਿੱਤਾ। ਸ਼ਾਹੀ ਰਸਤੇ ਦੇ ਉੱਤੇ ਇਹਨਾਂ ਨੇ ਝੁੱਗੀ ਪਾ ਲਈ ਤੇ ਹੁਣ ਚਾਲ ਉਹੀ ਹੈ, ਚਾਲ ਉਹੀ ਜਿਹਨੂੰ ਦੇਖਦੇ ਆ ਵੀ ਜਿਸ ਨੂੰ ਦੇਖਦੇ ਆ ਕਿ ਪੈਰਾਂ ਤੋਂ ਨੰਗਾ ਹੈ ਉਹਨੂੰ ਆਵਾਜ਼ ਮਾਰ ਕੇ ਜੋੜਾ। ਅੱਗੇ ਤੇ ਸੀ ਵੀ ਪਿਤਾ ਕੁਛ ਕਹੇ ਜਾਂ ਨਾ ਕਹੇ ਪਤਾ ਨੀ ਕੀ ਕਹਿਣਗੇ, ਹੁਣ ਤਾਂ ਖੁੱਲ ਹੋ ਗਈ ਬਈ ਹੁਣ ਤਾਂ ਕਿਹੜਾ ਆਪਾਂ ਅੱਡਾਂ ਭਾਈ, ਹੁਣ ਤੇ ਵਾਧਾ ਘਾਟਾ ਆਪਣਾ, ਜੋੜੇ ਸਿਉਂਦੇ ਆ ਕੰਮ ਕਰਦੇ ਆ, ਜਿਹੜਾ ਕੋਈ ਨੰਗੀ ਪੈਰੀ ਸਾਧੂ ਜਾਂ ਹੋਰ ਕੋਈ ਦੇਖਦੇ ਆ ਉਹਦੀ ਉਹਨੂੰ ਜੋੜਾ ਪਾ ਦਿੰਦੇ, ਪੈਸਾ ਲੈਂਦੇ, ਬਾਕੀ ਮਿਹਨਤ ਕਰਦੇ ਆ, ਜਿੰਨੇ ਕੋਈ ਪੈਸੇ ਦੇ ਗਿਆ ਠੀਕ ਹੈ, ਉਹਦੇ ਨਾਲ ਗੁਜ਼ਾਰਾ ਹੋ ਹੀ ਜਾਂਦਾ। ਆਏ ਗਏ ਸਾਧੂਆਂ ਦੀ ਸੇਵਾ ਕਰਦੇ ਆ ਸਤਸੰਗ ਦੀ। ਹੁਣ ਭਗਤ ਰਵਿਦਾਸ ਜੀ ਨੇ ਜਦੋਂ ਨਾਮ ਜਪਿਆ ਨਾ ਤੇ ਨਾਮ ਦੀ ਮਹਿਮਾ ਹੁਣ ਫੈਲਣੀ ਸ਼ੁਰੂ ਹੋ ਗਈ, ਕਿਉਂਕਿ ਨਾਮ ਪ੍ਰਗਟ ਕਰਦਾ, ਨਾਮ ਜਿਹੜਾ ਹੈ ਪ੍ਰਗਟ ਕਰਦਾ। ਹਰ ਸਿਮਰ ਨੀਚ ਚਹੋਂ ਕੁੰਟ ਜਾਤੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚਹੋ ਕੁੰਟ ਮਾਨੈ। ਉਹ ਜਿਹੜੇ ਨੀਚ ਨੂੰ ਕੋਈ ਨਾ ਜਾਣੇ, ਨਾਮ ਜਪਿਆ ਜਗ ਜਾਣਦਾ, ਨੀਚ ਨੂੰ ਕੋਈ ਨਾ ਜਾਣੇ, ਨਾਮ ਜਪਿਆ ਜਗ ਜਾਣਦਾ। ਨੀਚ ਨੂੰ ਕੋਈ ਨਾ जी की जय जयकार हो रही है। सतसंग जी संगत आप जी की शरण में आउंदियां ने। उस वेले आप दिया ने परमेश्वर की बंदगी करन वास्ते भजन करन वास्ते जेड़ी संगत वालों माया आई है आ रही है वो की कर रहे ने। वो मंदिर बनाया धर्मशाला बनाई परिवार दे खर्चे लेखे विच नहीं लाई पिया रहे। एक जगह पुरातन जन्म साखी विच वचन आउंदा है भाई मरदाना जी गुरु नानक साहिब महाराज सच्चे पातशाह नूं बेनती करदे सच्चे पातशाह इन्हां भगतां दी इन्नी वडियाई इन्नी उपमा और श्रोमणी भगत कबीर जी इन्नी वडियाई क्यों है। गुरु नानक साहिब कहन लगे भाई मरदाना इन्हां ने अपने परिवार का गुजारा अपनी किरत नाल कीता। देखो ध्यान देना जरा भगत कबीर जी ने कपड़ा बुनना नहीं छड्डिया। भगत नामदेव जी ने चंदे छापने नहीं छड्डे। भगत रविदास जी ने जोड़े गन्नने नहीं छड्डे। किन्ने भगत इन्हां दे सेवक वड्डे वड्डे राजे होए ने वड्डे वड्डे राजे वड्डे वड्डे अमीर जे चाहुंदे ते अपने घर सोने दे बना सकदे सी। पर जो संगत वल्लों माया आई वो भले दे कारजां विच लाई है भले दे कारजां विच। अज इस वेले रतवाड़ा साहिब दा स्थान अजे सेवा शुरू नहीं सी ना होई ते महापुरुष नगर नगर कीर्तन करया करदे ते कई वारी कुछ आपे माया दे जांदा है। सरकार जो बीजी कहंदे असीं कोठी दे अंदर नहीं वंड देना रखनी कोई चीज बाहर दिओ बाहर वंड दिओ। देखो कोई मंग नहीं रखी सारी जिंदगी सहस बाद जो आया उस थान ते लाई गए। वाहिद प्यारियां दियां ये निशानियां ने ये गुण हैं। गुरु नानक साहिब कहन लगे मरदाना इन्हां ने अपनी किरत नाल अपने परिवार का गुजारा किया है इस करके इन्हां दी वडियाई है संसार ते। गुरु नानक साहिब दे घर विच भी किरत करना नाम जपना वंड छकना नहीं तो आम की हुंदा है जिदी जरा सात संगत जी वड्याई होनी शुरू हो जावे जब माया हो सब कम छड्ड दिंदा है हुण ते किरत दी लोड़ ही नहीं हुण ते खुले गफे आउंदे ना ना। देखो रब दे प्यारे भगत रविदास जी जोड़े गढ़ रहे हैं भगत कबीर जी कपड़ा बुन रहे हैं भगत नामदेव जी चंदे छाप रहे हैं सात संगत जी अपनी किरत कर रहे हुण भगत रविदास जी दे कोल जिहड़ी संगत वालों माया आई धर्मशाला बना दित्ती इत्थे बैठ के भजन गाओ भजन करो नाम जपो। हुण संगतां कठियां होण लग पईआं की अमीर की गरीब हर जात पात दा इत्थों तक कि जिहड़ी चितौड़ दी राणी सी उह वी भगत रविदास जी दी सेवक बन गई श्रद्धालु बन गई। प्रसंग लम्मा इशारा कर रहे जिथे रब दे प्यारे बैठ जांदे ना साहब कहंदे जिथे बैसन साध जन सो थान सोहंदा सो थान सोहंदा। जिथे मेरे ब्रह्मंडा दे मालक धन गुरु ग्रंथ साहिब दा प्रकाश हो जावे जिथे मेरे सतगुरु दे चरण पै जान जिथे जायब है मेरा सतगुरु सो थान सुहावा राम राज धरती का कण कण पवित्र हो जाता है। जिथे रब दे प्यारे बैठ जाते जिथे बै संसार जन सो थान सुहंदा। हुण जिहड़ा भी आउंदा ना वह झोलियां भर भर के लैके जाता है जिहड़े टुटे हुए है वह भी नाम नाल हुण जुड़ जाते हैं क्योंकि यह निशानी है रब दे प्यारियां दी। यह निशानी साध की जिस भेट तरी है ਜਿਸ ਭੇਟ ਤਰੀਏ ਦੀ, ਜਿਸ ਭੇਟ ਤਰੀਏ ਦੀ, ਜਿਸ ਭੇਟ ਤਰੀਏ ਦੀ, ਜਿਸ ਭੇਟ ਤਰੀਏ ਦੀ, ਇਹ ਨਿਸ਼ਾਨੀ ਸਾਦਗੀ, ਇਹ ਨਿਸ਼ਾਨੀ ਸਾਦਗੀ, ਜਿਸ ਭੇਤ ਤਰੀਆ, ਜਿਸ ਭੇਤ ਤਰੀਆ, ਇਹ ਨਿਸ਼ਾਨੀ ਸਾਦਗੀ, ਜਿਸ ਭੇਤ ਤਰੀਆ, ਜਮਕੰਦਰ ਨੇੜ ਨਾਈ, ਜਮਕੰਦਰ ਨੇੜ ਨਾਈ, ਫਿਰ ਬਹੁਲ ਨਾ ਮਰੀਏ, ਫਲ ਸਾਗਰ ਸੰਸਾਰ ਦੇਖ, ਪਰ ਸਾਗਰ ਸੰਸਾਰ ਦੇਖ, ਸੋ ਪਾਰ ਉਤਰੀਏ, ਹਰ ਕੋਲ ਗੁੰਮੇ ਮਾਲ ਤਨ, ਹਰ ਕੋਲ ਗੁੰਮੇ ਮਨ ਮਾਲ, ਹਰ ਸਾਮਰ ਹਰੀਏ, ਨਾਨਕ ਪ੍ਰੀਤਮ ਮਿਲ ਰਹੇ, ਨਾਨਕ ਪ੍ਰੀਤਮ ਮਿਲ ਰਹੇ, ਬਾਦਾਂ ਨਰ ਹਰੀਆ, ਇਹ ਨਿਸ਼ਾਨੀ ਇਹ ਨਿਸ਼ਾਨੀ ਸਾਦਕੀ, ਜਿਸ ਭੇਟ ਤਰੀਏ, ਜਮ ਕੰਕਰ ਨੇੜ ਨਾ ਆਵਈ, ਫਿਰ ਬਹੁ ਨਾ ਮਰੀਏ, ਭਾਵ ਸਾਗਰ ਸੰਸਾਰ ਬਿਖ, ਸੋ ਪਾਰ ਉਤਰੀਏ, ਹਰ ਗੁਣ ਗੁੰਫੋ ਮਨ ਮਾਲ, ਹਰ ਸਭ ਮਲ ਪਰ ਹਰੀਏ, ਨਾਨਕ ਪ੍ਰੀਤਮ ਮਿਲ ਰਹੇ, ਪਾ ਬ੍ਰਹਮ ਨਰ ਹਰੀਏ, ਇਹ ਨਿਸ਼ਾਨੀ ਸਾਦਕੀ, ਜਿਸ ਭੇਟ ਤਤਰੀ, ਆ ਨਿਸ਼ਾਨੀ ਹੈ ਰੱਬ ਦੇ ਪਿਆਰੇ। ਜਿੱਥੇ ਵੀ ਰੱਬ ਦੇ ਪਿਆਰੇ ਬੈਠ ਕੇ ਭਜਨ ਕਰਦੇ ਆ, ਉਹ ਤੀਰਥ ਬਣ ਜਾਂਦਾ। ਆ ਜਿੰਨੇ ਤੀਰਥ ਬਣੇ ਆ, ਜਿੱਥੇ ਰੱਬ ਦੇ ਪਿਆਰੇ ਭਜਨ ਕੀਤਾ, ਉਹ ਤੀਰਥ ਬਣੇ ਆ। ਤੀਰਥ ਬੜਾ ਕਿ ਹਰ ਕਾ ਦਾਸ, ਇਹ ਸ਼ਬਦ ਦੇ ਅੰਦਰ ਜਿੰਨੇ ਵੀ ਬਚਨ ਹੈ ਨਾ, ਅਖੀਰ ਤੇ ਦਾ ਉੱਤਰ ਹੈ। ਪਹਿਲਾ ਪ੍ਰਸ਼ਨ, ਅਖੀਰਲਾ ਬਚਨ ਉੱਤਰ ਹੈ। ਤੀਰਥ ਬੜਾ ਕਿ ਹਰ ਕਾ ਦਾਸ, ਹਰ ਕਾ ਦਾਸ, ਕਿਉਂਕਿ ਜਿੱਥੇ ਹਰ ਕਾ ਦਾਸ ਬੈਠਿਆ ਉਹੀ ਤੀਰਥ ਬਣਿਆ। ਬਲਕਿ ਇੱਥੋਂ ਤੱਕ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਤੀਰਥ ਨੇ, ਉਹ ਵੀ ਸਾਧਵਾਂ ਦੀ ਧੂਰੀ ਨੂੰ ਇਉਂ ਲੋਚਦੇ ਆ। ਉਹ ਤੀਰਥ ਵੀ ਲੋਚਦੇ ਸੰਤਾਂ ਦੀ ਧੂਰੀ ਤਾਈ, ਤੀਰਥ ਵੀ ਲੋਚਦੇ ਸੰਤਾਂ ਦੀ ਧੂਰੀ ਤਾਈ, ਸੰਤਾਂ ਦੀ ਬਾਰੇ ਕਹਿੰਦੇ ਪਿਆਰਿਓ, ਅੱਠ ਸੱਠ ਤੀਰਥ ਜਹ ਸਾਧ ਭਗਤ ਰਹਿ, ਜਿੱਥੇ ਰੱਬ ਦੇ ਪਿਆਰੇ ਬੈਠਦੇ ਆ, ਚਰਨ ਪਾਉਂਦੇ ਆ, 68 ਤੀਰਥ। ਉਹ ਤੀਰਥ ਕਿਵੇਂ ਬਣੇ ਆ? ਜਿੱਥੇ ਰੱਬ ਦੇ ਪਿਆਰੇ ਨੇ ਭਜਨ ਕੀਤੇ। ਕਹਿੰਦੇ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਸਾਧ ਸੰਗਤ ਚ ਆਓ ਪਿਆਰਿਓ। ਗੰਗਾ ਜਮਨਾ ਗੋਦਾਵਰੀ ਸਬਸਰੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ, ਕਿਲਬਖ ਮੈਲ ਭਰੇ ਪਰੇ ਹਮਰੈ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਏ। ਸੋ ਉਹ ਵੀ ਜਿਹੜੇ ਤੀਰਥ ਨੇ ਵੱਡੇ ਵੱਡੇ, ਗੰਗਾ ਵਰਗੀਆਂ ਤੇ ਜਮਨਾ ਵਰਗੀਆਂ ਨਦੀਆਂ, ਉਹ ਵੀ ਕਹਿੰਦੇ ਕਿਤੇ ਸਾਧੂ ਸਾਡੇ ਵਿੱਚ ਆ ਕੇ ਇਸ਼ਨਾਨ ਕਰਨ ਤੇ ਸਾਡੀ ਮੈਲ ਦੂਰ ਹੋਵੇ। ਪਾਪੀ ਤਾਂ ਮੈਲ ਉੱਥੇ ਪਾਉਂਦੇ ਆ, ਰੱਬ ਦੇ ਪਿਆਰੇ ਤਾਂ ਉਹਨਾਂ ਦੀ ਵੀ ਮੈਲ ਦੂਰ ਕਰਦੇ ਆ ਸਾਧ ਸੰਗਤ ਜੀ। ਐਸੇ ਭਗਤ ਰਵਿਦਾਸ ਜੀ ਹੁਣ ਬੈਠੇ, ਸੰਗਤਾਂ ਆਉਂਦੀਆਂ ਹਨ ਸਾਧ ਸੰਗਤ। ਜਿਹੜਾ ਵੀ ਆਉਂਦਾ ਕਿਸੇ ਵੀ ਜਾਤ ਦਾ ਆਵੇ, ਕਿਉਂਕਿ ਜਿੱਥੇ ਪਰਮੇਸ਼ਰ ਦੀ ਬੰਦਗੀ ਹੈ, ਰੱਬ ਦਾ ਘਰ ਹੈ, ਉੱਥੇ ਜਾਤ ਪਾਤ ਦਾ ਕੋਈ ਸਵਾਲ ਨਹੀਂ। ਅੱਜ ਸਾਧ ਸੰਗਤ ਜੀ ਸਾਡੇ ਅੰਦਰ ਕਮਜ਼ੋਰੀਆਂ ਆ ਗਈਆਂ, ਅਸੀਂ ਇੱਕ ਦੂਸਰੇ ਨਾਲੋਂ ਟੁੱਟ ਰਹੇ ਹਾਂ। ਜਿਹੜੇ ਗੁਰਦੁਆਰਾ ਸਾਹਿਬ ਬਣ ਰਹੇ ਹੈ, ਉਹ ਵੀ ਜਾਤਾਂ ਦੇ ਨਾਂ ਤੇ ਬਣ ਰਹੇ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਨੇ ਸਾਨੂੰ ਜਾਤਾਂ ਪਾਤਾਂ ਤੋਂ ਉੱਪਰ ਉਠਾਇਆ। ਜਾਤ ਗੋਤ ਸਿੰਘ ਦੀ ਨਹੀਂ ਹੁੰਦੀ, ਗੁਰੂ ਦਾ ਤੇ ਸਿੰਘ ਖਾਲਸਾ ਹੈ, ਖਾਲਸਾ ਮੇਰੇ ਰੂਪ ਹੈ, ਖਾਸ ਖਾਲਸੇ ਮੈਂ ਕਰਨ ਵਾਸ। ਠੀਕ ਹੈ, ਗੁਰਦੁਆਰਾ ਸਾਹਿਬ ਬਣਨੇ ਚਾਹੀਦੇ ਨੇ। ਗੁਰਦੁਆਰਾ ਸਾਹਿਬ ਬਣਦੇ ਆ ਸੰਗਤ ਤੇ ਪੰਗਤ ਵਾਸਤੇ। ਸੰਗਤ ਚ ਬੈਠ ਕੇ ਸ਼ਬਦ ਨਾਲ ਜੁੜਨਾ, ਸਿਰ ਸਲਾਹ ਵਿੱਚ ਜੁੜਨਾ, ਪੰਗਤ ਚ ਬੈਠ ਕੇ ਆਪਾਂ ਲੰਗਰ ਛਕਨੇ, ਉੱਥੇ ਵੀ ਜਾਤ ਪਾਤ ਖਤਮ, ਸੰਗਤ ਵਿੱਚ ਵੀ ਬੈਠ ਕੇ ਜਾਤ ਪਾਤ ਖਤਮ ਹੈ। ਜਦੋਂ ਅਸੀਂ ਕਿਸੇ ਜਾਤ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾ ਦੇਣਾ, ਵੀ ਆਹ ਜੱਟਾਂ ਦਾ ਗੁਰਦੁਆਰਾ, ਆਹ ਸੈਣੀਆਂ ਦਾ ਗੁਰਦੁਆਰਾ, ਆਹ ਰਵਿਦਾਸੀਆਂ ਦਾ ਗੁਰਦੁਆਰਾ ਹੈ, ਆਹ ਰਾਮਗੜੀਆਂ ਦਾ ਗੁਰਦੁਆਰਾ, ਹੁਣ ਦੂਜਾ ਉੱਥੇ ਜਾ ਨਹੀਂ ਸਕਦਾ ਸੀ, ਤੇ ਉਲਟੀ ਗੱਲ ਬਹੁਤ ਇਹ ਕਰ ਦਿੱਤੀ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੱਗੇ ਜਾਤ ਨਾ ਜੋਤ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲਿਖ ਹੈ ਪਤ ਪਵ ਚੰਗੇ ਸਹੀ ਕੇ, ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਇਸ ਕਰਕੇ ਰੱਬ ਦੇ ਘਰ ਵਿੱਚ ਕੋਈ ਜਾਤ ਪਾਤ ਨਹੀਂ। ਭਗਤ ਰਵਿਦਾਸ ਜੀ ਨੇ ਆਪ ਨਾਮ ਜਪਿਆ ਤੇ ਦੂਸਰਿਆਂ ਨੂੰ ਜਪਾਇਆ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਜਿੱਥੇ ਹੋਰ ਬੇਅੰਤ ਸੰਗਤਾਂ ਆਪ ਜੀ ਦੀ ਸੰਗਤ ਚ ਆਉਂਦੀਆਂ, ਉੱਥੇ ਸਾਧ ਸੰਗਤ ਜੀ ਰਾਣੀ ਝਾਲੀ ਚਿਤੌੜ ਦੀ, ਉਹ ਵੀ ਆਪ ਜੀ ਦੀ ਸੇਵਕ ਬਣ ਗਈ। ਕੀ ਅਮੀਰ, ਕੀ ਗਰੀਬ, ਕੀ ਉੱਚੀ ਜਾਤ ਦੇ, ਕੀ ਛੋਟੀ ਜਾਤ ਦੇ, ਸਭ ਇਕੱਠੇ ਸੰਗਤ ਚ ਬੈਠਦੇ। ਅੱਜ ਵੀ ਉਹ ਤਾਰ ਰਹੇ ਨੇ, ਉਹਨਾਂ ਦੀ ਪਵਿੱਤਰ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਹੈ। ਪਰਮੇਸ਼ਰ ਰੂਪ ਹਨ ਸਾਧ ਸੰਗਤ ਜੀ, ਉੱਥੇ ਕੋਈ ਦੂਜਾ ਨਹੀਂ। ਜੇ ਭਗਤ ਕਬੀਰ ਜੀ ਨੇ ਆਪ ਤੋਂ ਜਾਇ ਚੜਿਆ ਸੰਘਾਸਨ ਮਿਲਿਆ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੇ। ਸੋ ਇਉਂ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ, ਬ੍ਰਹਮ ਗਿਆਨੀ ਹੋਏ ਨੇ, ਪਰਮੇਸ਼ਰ ਰੂਪ ਹੋਏ ਨੇ। ਸੋ ਇਹ ਸਾਰੀ ਮਹਿਮਾ ਨਾਮ ਦੀ ਹੈ, ਜਿਸ ਨੀਚ ਕੋਈ ਨਾ ਜਾਣੈ, ਨਾਮ ਜਪਤ ਚਹੋ ਕੁੰਟ ਮਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਰਾਏ, ਜਿਸ ਨੂੰ ਵੀ ਨਾਮ ਨੇ ਜਪਿਆ ਉਹ ਭਵ ਸਾਗਰ ਤੋਂ ਪਾਰ ਹੋਇਆ ਹੈ। ਜੇ ਕਿਸੇ ਪਾਪੀ ਨੇ ਜਪਿਆ, ਗਨਕਾ ਨੇ ਜਪਿਆ, ਉਹਦੇ ਸਾਰੇ ਪਾਪ ਦੂਰ ਹੋ ਗਏ। ਜੇ ਅਜਾਮਲ ਨੇ ਉਹਨੂੰ ਯਾਦ ਕੀਤਾ, ਇੱਕ ਸਵਾਸ, ਆਖਰੀ ਜਿਹੜਾ ਸਵਾਸ ਸੀ, ਅਜਾਮਲ ਕੋ ਅੰਤਕਾਲ ਮੇ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀ ਸੁਰਬੰਸ ਸੋ ਗਤ ਛਿਨਵੇਂ ਪਾਈ। ਇੱਕ ਆਖਰੀ ਸਵਾਸ ਉਹਦੀ ਸੁਰਤ ਨਾਰਾਇਣ ਪਰਮੇਸ਼ਰ ਵੱਲ ਗਈ, ਉਹ ਵੀ ਉਹਦਾ ਬੇੜਾ ਵੀ ਪਾਰ ਹੋ ਗਿਆ। ਇਸ ਕਰਕੇ ਸਾਧ ਸਰਾਏ, ਇਹ ਜੀਵਨ ਅਮੋਲਕ ਹੈ, ਜਿੱਥੇ ਇੱਕ ਇੱਕ ਸਵਾਸ ਅਮੋਲ ਹੈ, ਵਾਹਿਗੁਰੂ ਦੀ ਦੇਣ ਹੈ, ਉੱਥੇ ਜੇ ਇਹ ਸਵਾਸਾਂ ਨਾਲ ਉਸ ਮਾਲਕ ਦਾ ਸਿਮਰਨ ਕਰੀਏ, ਨਾਮ ਜਪੀਏ, ਕੋਈ ਕੀਮਤ ਪਾ ਨਹੀਂ ਸਕਦਾ। ਮਨੁੱਖ ਜਨਮ ਅਮੋਲ ਹੈ, ਪਰਮੇਸ਼ਰ ਦਾ ਨਾਮ ਅਮੋਲ ਹੈ, ਜਿੱਥੇ ਇਹ ਦੇਹ ਦੁਰਲੱਭ ਦੇ ਪਾਈ ਵਡਭਾਗੀ। ਕਬੀਰ, ਮਾਸ ਜਨ ਦਲੰਬ ਹੈ ਹੋਏ ਨਾ ਬਾਰ ਬਾਰ, ਜਿਉਂ ਮਨ ਫਲ ਪੱਕ ਹੈ ਭੁਇੰਗਰ ਹੈ ਬਹੁ ਨਾ ਲੱਗ ਹੈ ਡਾਰ। ਉਹ ਮਿਲਿਆ ਹੈ ਸੇਵਾ ਤੇ ਭਗਤੀ ਵਾਸਤੇ, ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਹਾਂਸਿਧੇ ਹੀ ਪਾਈ। ਮਨੁੱਖ ਦੇ ਦਿਮਾਗ ਅੰਦਰ ਵੀ ਆਹ ਚੀਜ਼ ਬੜੀ ਕੀਮਤੀ ਹੈ, ਕਿਸੇ ਚੀਜ਼ ਦੀ ਤੁਲਨਾ ਰੁਪਏ ਪੈਸੇ ਸੋਨੇ ਚਾਂਦੀ ਹੀਰੇ ਲਾਲ ਨਾਲ ਦੇ ਸਕਦੇ ਹਾਂ, ਪਰ ਮੇਰੇ ਸਤਿਗੁਰੂ ਕਹਿੰਦੇ ਨਾਮ ਤੁਰਕ ਸ਼ਬਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਬਹੁ ਸਾਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਅਮੋਲਾ ਦੀ ਮੇਰੇ ਸਾਹਿਬ ਦਾ, ਨਾਮ ਅਮੋਲਾ ਦੀ ਮੇਰੇ ਸਾਹਿਬ ਦਾ, ਸਤਸੰਗ ਜੀ ਹੁਣ ਸਮਾਂ ਆਜ਼ਾਦ ਨਹੀਂ ਦਿੰਦਾ। ਸਾਰੀ ਸੰਗਤ ਨੂੰ ਬੇਨਤੀ ਹੈ, ਅੱਜ ਅਸੀਂ ਸ਼ਾਮ ਨੂੰ ਅੰਬਾਲੇ ਤੋਂ ਰੇਲ ਗੱਡੀ ਰਾਹੀਂ ਕੋਟਾ ਬੂੰਦੀ ਪਹੁੰਚਣਾ ਹੈ, ਉੱਥੇ 3 ਦਿਨ ਦਾ ਪ੍ਰੋਗਰਾਮ ਹੈ, 26, 27 ਤੇ 28। ਪਹਿਲੀ ਨੂੰ ਉੱਥੋਂ ਵਾਪਸੀ ਹੈ ਔਰ ਬਾਕੀ ਪ੍ਰੋਗਰਾਮ ਦਸ ਨੇ ਕੱਲ੍ਹ ਦੱਸ ਹੀ ਦਿੱਤੇ ਸਨ, ਅਤੇ ਹੁਣ ਆਨੰਦ ਸਾਹਿਬ ਤੇ ਗੁਰਸਤੋਤਰ ਸਿੰਘ ਪੜਨਗੇ। ਦਾਸ ਸੰਗਤ ਦੇ ਦਰਸ਼ਨ ਬਾਅਦ ਕਰਕੇ ਜਾਏਗਾ, 3:30 ਵਜੇ ਅਸੀਂ ਇੱਥੋਂ ਚੱਲ ਪੈਣਾ, ਫਿਰ ਪਹੁੰਚਦਿਆਂ ਵੀ ਸਮਾਂ ਜਿਹੜਾ ਹੈ ਸਾਨੂੰ ਲੱਗਣਾ। ਇਸ ਕਰਕੇ ਦਾਸ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਆਪ ਜੀ ਨੇ ਖਿਮਾ ਕਰਨਾ, ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੇ ਭਾਈ ਇੱਥੇ ਬੈਠੇ ਰਹਿਣਾ, ਜਿਨ੍ਹਾਂ ਸਿੰਘਾਂ ਨੇ ਜਾਣਾ ਹੈ ਉਹ ਹੀ ਜਾ ਕੇ ਆਪਣਾ ਲੰਗਰ ਪਾਣੀ ਛਕ ਲੈਣ, ਅਤੇ ਫਿਰ ਆਪਾਂ ਇੱਥੋਂ ਸਮੇਂ ਨਾਲ ਇੱਥੋਂ ਚੱਲਾਂਗੇ, ਕਿਉਂਕਿ ਅਜੇ ਆਪਣੀ ਗੱਡੀ 'ਤੇ ਅੱਗੇ ਜਾਣਾ ਹੋਵੇ ਫਿਰ ਕੋਈ ਗੱਲ ਨਹੀਂ ਹੁੰਦੀ, ਅਤੇ ਜਦੋਂ ਰੇਲ ਗੱਡੀ 'ਤੇ ਜਾਣਾ ਉੱਥੇ ਕੋਈ 1/2 ਘੰਟਾ ਪਹਿਲਾਂ ਪਹੁੰਚਾਂਗੇ, ਅਤੇ ਬੜਾ ਜ਼ਰੂਰੀ, ਕਈ ਵਾਰ ਰਸਤੇ ਜਾਮ ਜੁਮੇ ਲੱਗ ਜਾਂਦੇ ਹੈ। ਇਸ ਕਰਕੇ ਦਾਸ ਆਪ ਜੀ ਤੋਂ ਖਿਮਾ ਮੰਗਦਾ, ਆਪ ਜੀ ਨੇ ਗੁਰੂ ਕੇ ਲੰਗਰ ਛਕ ਕੇ ਸਤਿਕਾਰ ਜੋ ਬੀਜ ਦੇ ਦਰਸ਼ਨ ਕਰਕੇ ਫਤਿਹ ਬੁਲਾ ਕੇ ਫਿਰ ਆਪ ਜੀਆਂ ਨੇ ਘਰਾਂ ਨੂੰ ਚਾਲੇ ਪਾਉਣੇ ਹਨ। ਅਗਲਾ ਜਿਹੜਾ 3 ਤਰੀਕ ਦਾ ਐਤਵਾਰ ਦਾ ਦੀਵਾਨ ਹੈ ਉਹ ਬਲੌਂਗੀ ਦੇ ਸਾਧ ਸਿੰਘ ਜੀ ਸਥਾਨ ਤੇ ਹੋਏਗਾ। ਆਓ ਪਿਆਰ ਨਾਲ ਆਨੰਦ ਸਾਹਿਬ ਚ ਬੋਲੋ, ਵਾਹਿਗੁਰੂ ਜੀ ਕਾ ਖਾਲਸਾ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਰਤਾ ਪਾਇਆ ਸਹਿਜ ਚੇਤੀ ਮਨ ਵਟਿਆ ਵਧਾਇਆ, ਸਭ ਦੋਸਤਾਂ ਦਾ ਹਰੀ ਕੇਰਾ ਮਨ ਨੀਵ ਪਾਇਆ, ਹਰ ਨਾਲ ਮਨ ਮੇਰੇ ਦੁੱਖ ਸਭ ਸਾਰਾ, ਲਾਲੂ ਸਦਾ ਸਦਾ ਤੇਰੀ ਨਾਮ ਮਨ ਵਸਾਵੇ,
ਮਾਤਾ